ये हफ्तावार बाइबल द दर्सी वॉज प्लेनफील्ड क्रिश्चियन साइंस चर्च इंडिपेंडेंट वालों है जड़ा न्यू जर्सी अमरीका है। होर मालूमत ली साड़ी वैबसाइट वेखो www.plainfieldcs.com। ये सबक 18 अक्टूबर 2020 इतवार के दिन हफ्ते के अखीर उत्ते थोड़े पढ़ने तैयार किया गया है। मजमून कफारे दा अकीदा सुनहरी मतन मत्ती। धन ने वो जड़े पाक दिल ने क्यों जे वो रब नू वेखणगे। जवाबी पढ़ाई पतरस। खुदावंद अपने वादे दे विच देर नहीं करता जिदा की देर कई लोग समझते हैं, बल्कि तुहाडे बारे विच तहम्मल करता है। इस लई भी वह किसी की हलाकत नहीं चाहता, बल्कि यह चाहता है कि सारिया की तौबा तिकर नौबत अपड़े। पर खुदावन का दिन चोर वांगर आएगा। उस दिन असमान बहुत शोर शराबे नाल बर्बाद हो जाएंगे, तो अजरामे फलक गर्मी की शिद्दत नाल पिघल जाएंगे, तो धरती ते उहदे काम सड़ जाएंगे। जदों ये सारिया शैवां इस तरह पिघलन वाली ने तो तुहानू पाक चाल चलन ते दीनदारी विच किंजदा होना चाहिए है, तो खुदावन के उस दिन के आन के किंच मुंतजर ते मुश्ताक रहना चाहिए है, जिदे पारों आसमान पिघल जाएंगे ते अजरामे फलक गर्मी की शिद्दत नाल गल जाएंगे। पर उहदे वादे के मुताबिक असी नवे आसमान ते नवी धरती की उड़ीक करते हैं जिदे विच रास्तबाजी वसदी रहेगी। तो ऐ अजीजो, क्यों जे तुसी इन्हां गल्लां की उड़ीक करते हो, इसलिए उहदे सामने इतमान की हालत विच बेदाग ते बेऐब निकलन की कोशिश करो। तो ऐ अजीजो, क्यों जे तुसी पहलां तो जानते हो, इसलिए होशियार रहो भई बेदीना की गुमराही वाल खिंच के अपनी मजबूती नूं छड्ड ना दिओ, बल्कि अपने खुदावन ते मनजी यीशु मसीह दे फजल ते इरफान विच वधदे जाओ। दर्सी वाज बाइबल विचों अहबार। फिर खुदावन ने मूसा नूं आख्या, जे किसी कोलों ये गलती होवे भई वह खुदावन का कसूर करे ते अमानत या लैन देन दे मामले विच अपने गुआंढी नाल फरेब करे, या अपने गुआंढी उत्ते जुल्म करे, या किसी गवाची हुई शै नूं लभ के फरेब करे ते झूठी सौं भी खावे, ते उन्हां विचों कोई भी गल होवे जिहदे विच किसी बंदे कोलों गलती हो गई है, ते जे उहदे कोलों गलती होई है ते उह मुजरम बनिया है, ते जिहड़ी शै उहने लुट्टी या जिहड़ी शै उहने जुल्म करके खोई या जिहड़ी शै उहदे कोल अमानत सी या जिहड़ी गवाची हुई शै उहनूं लभी या जिहड़ी शै दे बारे उहने झूठी सौं खाधी, उस शै नूं उह जरूर पूरा वापस करे ते असली दे नाल पंजवां हिस्सा भी वधा देवे। जिस दिन यह पता चले भई वह मुजरम है, उसे दिन उहनूं उहदे मालक नूं मोड़ देवे ते अपने जुर्म की कुरबानी अपने खुदावन दे अगे चढ़ावे, ते जिहड़ा मुल तू मुकर्र करें उन्ने मुल दा एक मैंडा रेवड़ विच जुर्म की कुरबानी दे तौर ते काहिन दे कोल लियावे। इस तरह काहिन उहदे लई खुदावन दे अगे कफारा देवे ते जिहड़े काम नूं करके वह मुजरम बनिया है उहदी उहनूं माफ़ी मिलेगी। यूहन्ना। पर यीशु जैतून दे पहाड़ उत्ते गया। सुबह सवेरे ही वह फिर हैकल विच आया ते सारे लोग उहदे कोल आए ते वह बैठ के उहनां नूं तालीम देण लग्गिया। ते फकी ते फरीसी एक बुढ़ी नूं लियाए जिहड़ी जनाह विच फड़ी गई सी, ते उहनूं विचकार खिलार के यीशु नूं आख्या, ऐ उस्ताद, ये बुढ़ी जनाह विच ऐन मौके उत्ते फड़ी गई है। तुरैत विच मूसा ने सानूं हुक्म दिता है कि इदां दीआं बुढ़ियां नूं संसार करिए, ते तू इस बुढ़ी दे बारे की आखदा है? उन्होंने उन्हों अजमान लई ये आख्या तां जो उहदे उत्ते इल्जाम लाउण दी वजह कढ़न। पर यीशु झुक के धरती उत्ते उंगली नाल लिखण लग गया। जदों वह उन्हों सवाल करदे ही रहे ते उन्हें सीधे होके उन्हां नूं आख्या भी जिहड़ा तुहाडे विचों बेगुनाह होवे वह पहलां उन्हों पत्थर मारे। तो फिर चुक के धरती उत्ते उंगली नाल लिखण लग गया। वह ये सुन के वड्डियां तो लैके निक्कियां तीकर एक एक करके निकल गए, ते यीशु कल्ला रह गया ते बुढ़ी विचकार रह गई। यीशु ने सीधे होके उन्हों आख्या, ऐ बीबी, ये लोग कित्थे गए? कि किसी ने तेरे उत्ते हुक्म नहीं लाया? उन्हें आख्या, ऐ खुदावंद, किसी ने नहीं। यीशु ने आख्या, मैं भी तेरे उत्ते हुक्म नहीं लाउंदा, जा फिर पाप ना करी। यीशु ने फिर उन्हां नूं बुला के आख्या, जग दी लो मैं हाँ, ਜਿਹੜਾ ਮੇਰੇ ਮਗਰ ਟੁਰੇਗਾ ਹਨੇਰੇ ਵਿੱਚ ਨਾ ਟੁਰੇਗਾ ਬਲਕਿ ਹਯਾਤੀ ਦੀ ਲੋ ਪਾਵੇਗਾ। ਅਤੇ ਯਿਸੂ ਨੇ ਉਹਨਾਂ ਯਹੂਦੀਆਂ ਨੂੰ ਆਖਿਆ ਜਿਨ੍ਹਾਂ ਨੇ ਉਹਦਾ ਯਕੀਨ ਕੀਤਾ ਸੀ ਵੀ ਜੇ ਤੁਸੀਂ ਮੇਰੇ ਕਲਾਮ ਵਿੱਚ ਕਾਇਮ ਰਹੋਗੇ ਤਾਂ ਅਸਲ ਵਿੱਚ ਮੇਰੇ ਚੇਲੇ ਠਹਿਰੋਗੇ ਅਤੇ ਸੱਚਾਈ ਨਾਲ ਵਾਕਫ ਹੋਵੋਗੇ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਉਹਨਾਂ ਨੇ ਉਹਨੂੰ ਜਵਾਬ ਦਿੱਤਾ, ਅਸੀਂ ਤਾਂ ਇਬਰਾਹਿਮ ਦੀ ਨਸਲ ਵਿੱਚੋਂ ਹਾਂ ਅਤੇ ਕਦੀ ਕਿਸੇ ਦੀ ਗੁਲਾਮੀ ਵਿੱਚ ਨਹੀਂ ਰਹੇ, ਤੂੰ ਕਿਉਂ ਆਖਦਾ ਹੈ ਵੀ ਤੁਸੀਂ ਆਜ਼ਾਦ ਕੀਤੇ ਜਾਵੋਗੇ? ਯਿਸੂ ਨੇ ਉਹਨਾਂ ਨੂੰ ਜਵਾਬ ਦਿੱਤਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਵੀ ਜਿਹੜਾ ਕੋਈ ਪਾਪ ਕਰਦਾ ਹੈ ਪਾਪ ਦਾ ਗੁਲਾਮ ਹੈ। ਮੈਂ ਜਾਣਦਾ ਵੀ ਤੁਸੀਂ ਇਬਰਾਹਿਮ ਦੀ ਨਸਲ ਵਿੱਚੋਂ ਹੋ, ਫਿਰ ਵੀ ਮੇਰੇ ਕਤਲ ਦੀ ਕੋਸ਼ਿਸ਼ ਵਿੱਚੋਂ, ਇਸ ਲਈ ਮੇਰਾ ਕਲਾਮ ਤੁਹਾਡੇ ਦਿਲ ਵਿੱਚ ਥਾਂ ਨਹੀਂ ਪਾਉਂਦਾ। ਅਤੇ ਉਹਨਾਂ ਨੇ ਉਹਨੂੰ ਮਾਰਨ ਲਈ ਪੱਥਰ ਚੁੱਕੇ, ਪਰ ਯਿਸੂ ਲੁਕ ਕੇ ਹੈਕਲ ਵਿੱਚੋਂ ਨਿਕਲ ਗਿਆ। ਯੂਹੰਨਾ ਫਿਰ ਸਰਦਾਰ ਕਾਹਨ ਨੇ ਯਿਸੂ ਕੋਲੋਂ ਉਹਦੇ ਚੇਲਿਆਂ ਅਤੇ ਉਹਦੀ ਤਾਲੀਮ ਬਾਰੇ ਪੁੱਛਿਆ। ਯਿਸੂ ਨੇ ਜਵਾਬ ਦਿੱਤਾ, ਭਈ ਮੈਂ ਜੱਗ ਨਾਲ ਐਲਾਨੀਆਂ ਗੱਲਾਂ ਕੀਤੀਆਂ ਨੇ, ਮੈਂ ਹਮੇਸ਼ਾ ਇਬਾਦਤ ਖਾਨਿਆਂ ਅਤੇ ਹੈਕਲ ਵਿੱਚ ਜਿੱਥੇ ਸਾਰੇ ਯਹੂਦੀ ਇਕੱਠੇ ਹੁੰਦੇ ਸੀ ਤਾਲੀਮ ਦਿੱਤੀ ਅਤੇ ਲੁਕ ਕੇ ਕੁਝ ਵੀ ਨਹੀਂ ਆਖਿਆ। ਯੂਹੰਨਾ ਇਹਦੇ 'ਤੇ ਪਿਲਾਤੂਸ ਨੇ ਯਿਸੂ ਨੂੰ ਲੈ ਕੇ ਕੋੜੇ ਲਵਾਏ ਅਤੇ ਉਹ ਆਪਣੀ ਸੂਲੀ ਆਪ ਚੁੱਕ ਕੇ ਉਸ ਥਾਂ ਤੀਕਰ ਬਾਹਰ ਆ ਗਿਆ ਜਿਹੜੀ ਖੋਪੜੀ ਦੀ ਥਾਂ ਖਵਾਉਂਦੀ ਹੈ, ਜਿਹਦਾ ਤਰਜਮਾ ਅਬਰਾਨੀ ਵਿੱਚ ਗੁਲਗੱਤਾ ਹੈ। ਉੱਥੇ ਉਹਨਾਂ ਨੇ ਉਹਨੂੰ ਸੂਲੀ ਉੱਤੇ ਚਾੜਿਆ। ਲੂਕਾ ਸਬਤ ਦੇ ਦਿਨ ਤੇ ਉਹਨਾਂ ਨੇ ਹੁਕਮ ਦੇ ਮੁਤਾਬਕ ਆਰਾਮ ਕੀਤਾ, ਪਰ ਹਫ਼ਤੇ ਦੇ ਪਹਿਲੇ ਦਿਨ ਸੁਬਾਹ ਸਵੇਰੇ ਹੀ ਉਹਨਾਂ ਖੁਸ਼ਬੂਦਾਰ ਸ਼ੈਵਾਂ ਨੂੰ ਜਿਹੜੀਆਂ ਤਿਆਰ ਕੀਤੀਆਂ ਸੀ ਲੈ ਕੇ ਕਬਰ ਉੱਤੇ ਆਈਆਂ ਅਤੇ ਪੱਥਰ ਨੂੰ ਕਬਰ ਤੋਂ ਹਟਿਆ ਹੋਇਆ ਵੇਖਿਆ, ਪਰ ਅੰਦਰ ਜਾ ਕੇ ਖੁਦਾਵੰਦ ਯਿਸੂ ਦੀ ਲਾਸ਼ ਨਾ ਵੇਖੀ। ਜਦੋਂ ਉਹ ਗੱਲਬਾਤ ਅਤੇ ਪੁੱਛਗਿੱਛ ਕਰ ਰਹੇ ਸੀ ਤਾਂ ਇੱਦਾਂ ਹੋਇਆ ਵੀ ਯਿਸੂ ਆਪ ਆ ਕੇ ਉਹਨਾਂ ਦੇ ਨਾਲ ਤੁਰ ਪਿਆ। ਫਿਰ ਉਹਨੇ ਉਹਨਾਂ ਨੂੰ ਆਖਿਆ, ਇਹ ਮੇਰੀਆਂ ਉਹ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਉਸ ਵੇਲੇ ਆਖੀਆਂ ਸੀ ਜਦੋਂ ਤੁਹਾਡੇ ਨਾਲ ਸੀ, ਭਈ ਜ਼ਰੂਰ ਹੈ ਵੀ ਜਿੰਨੀਆਂ ਗੱਲਾਂ ਮੂਸਾ ਦੀ ਤੌਰਾਤ ਅਤੇ ਨਬੀਆਂ ਦੇ ਸਹੀਫਿਆਂ ਅਤੇ ਜ਼ਬੂਰ ਵਿੱਚ ਮੇਰੇ ਬਾਰੇ ਲਿਖੀਆਂ ਨੇ ਪੂਰੀਆਂ ਹੋਣ। ਫਿਰ ਉਹਨੇ ਉਹਨਾਂ ਦਾ ਜ਼ਿਹਨ ਖੋਲ੍ਹਿਆ ਤਾਂ ਜੋ ਪਾਕ ਕਿਤਾਬ ਨੂੰ ਸਮਝਣ ਅਤੇ ਉਹਨਾਂ ਨੂੰ ਆਖਿਆ, ਇਹ ਲਿਖਿਆ ਹੈ ਭਈ ਮਸੀਹ ਦੁੱਖ ਸਵੇਗਾ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠੇਗਾ ਅਤੇ ਯਰੂਸ਼ਲਮ ਤੋਂ ਸ਼ੁਰੂ ਹੋ ਕੇ ਸਾਰੀਆਂ ਕੌਮਾਂ ਵਿੱਚ ਤੌਬਾ ਅਤੇ ਪਾਪਾਂ ਦੀ ਮਾਫ਼ੀ ਦੀ ਮੁਨਾਦੀ ਉਹਦੇ ਨਾਂ ਤੋਂ ਕੀਤੀ ਜਾਵੇਗੀ। ਰੋਮੀਓ ਪਰ ਰੱਬ ਆਪਣੇ ਪਿਆਰ ਦੀ ਖੂਬੀ ਸਾਡੇ ਉੱਤੇ ਇੰਝ ਜ਼ਾਹਿਰ ਕਰਦਾ ਹੈ ਵੀ ਜਦੋਂ ਅਸੀਂ ਪਾਪੀ ਹੀ ਸੀ ਅਤੇ ਮਸੀਹ ਸਾਡੇ ਲਈ ਮਰਿਆ, ਇਸ ਲਈ ਹੁਣ ਜਦੋਂ ਅਸੀਂ ਉਹਦੇ ਲਹੂ ਦੇ ਰਾਹੀਂ ਰਾਸਤਬਾਸ ਠਹਿਰੇ ਅਤੇ ਉਹਦੇ ਰਾਹੀਂ ਇਲਾਹੀ ਗਜ਼ਬ ਤੋਂ ਵੀ ਜ਼ਰੂਰ ਬਚਾਂਗੇ, ਕਿਉਂ ਜੇ ਦੁਸ਼ਮਣ ਹੋਣ ਦੇ ਬਾਵਜੂਦ ਰੱਬ ਦੇ ਨਾਲ ਉਹਦੇ ਪੁੱਤਰ ਦੀ ਮੌਤ ਦੇ ਰਾਹੀਂ ਸਾਡਾ ਮੇਲ ਹੋ ਗਿਆ ਅਤੇ ਮੇਲ ਹੋਣ ਦੇ ਬਾਅਦ ਅਸੀਂ ਉਹਦੀ ਹਯਾਤੀ ਦੇ ਰਾਹੀਂ ਤਾਂ ਜ਼ਰੂਰ ਬਚ ਜਾਵਾਂਗੇ। ਅਤੇ ਬਸ ਇਹ ਹੀ ਨਹੀਂ ਬਲਕਿ ਆਪਣੇ ਰੱਬ ਯਿਸੂ ਮਸੀਹ ਦੇ ਪਾਰੋਂ ਜਿਹਦੇ ਰਾਹੀਂ ਹੁਣ ਸਾਡਾ ਮੇਲ ਹੋ ਗਿਆ ਹੈ, ਰੱਬ ਉੱਤੇ ਫਖਰ ਵੀ ਕਰਦੇ ਹਾਂ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਕਫਾਰਾ ਰੱਬ ਦੇ ਨਾਲ ਇਨਸਾਨ ਦੇ ਇਕੱਠ ਦੀ ਮਿਸਾਲ ਹੈ, ਜਿਹਦੇ ਤਹਿਤ ਇਨਸਾਨ ਇਲਾਹੀ ਸੱਚਾਈ ਹਯਾਤੀ ਅਤੇ ਮੁਹੱਬਤ ਦਾ ਪਰਛਾਵਾਂ ਬਣਦੇ ਨੇ। ਯਿਸੂ ਨਾਸਰੀ ਨੇ ਇਨਸਾਨ ਅਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ ਅਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਹੈ। ਮਸੀਹ ਦਾ ਕਫਾਰਾ ਇਨਸਾਨ ਨੂੰ ਰੱਬ ਦੇ ਨਾਲ ਜੋੜਦਾ ਹੈ, ਰੱਬ ਨੂੰ ਇਨਸਾਨ ਦੇ ਨਾਲ ਨਹੀਂ। ਇਸ ਲਈ ਮਸੀਹ ਦਾ ਇਲਾਹੀ ਅਸੂਲ ਰੱਬ ਹੈ ਅਤੇ ਰੱਬ ਆਪਣੀ ਰਜ਼ਾ ਜੋਈ ਆਪ ਕਿੰਝ ਕਰ ਸਕਦਾ ਹੈ। ਯਿਸੂ ਨੇ ਇਨਸਾਨ ਨੂੰ ਪਿਆਰ ਦਾ ਅਸਲੀ ਫਹਿਮ, ਯਿਸੂ ਦੀਆਂ ਤਾਲੀਮਾਂ ਦਾ ਇਲਾਹੀ ਅਸੂਲ ਦਿੰਦਿਆਂ ਹੋਏ ਰੱਬ ਦੇ ਨਾਲ ਰਾਜ਼ੀ ਹੋਣ ਵਿੱਚ ਮਦਦ ਕੀਤੀ ਅਤੇ ਪਿਆਰ ਦਾ ਇਹ ਅਸਲੀ ਫਹਿਮ ਰੂਹ ਦੇ ਕਾਨੂੰਨ ਇਲਾਹੀ ਪਿਆਰ ਦੇ ਕਾਨੂੰਨ ਦੇ ਰਾਹੀਂ ਇਨਸਾਨ ਨੂੰ ਮਾਦੇ ਪਾਪ ਅਤੇ ਮੌਤ ਦੇ ਕਾਨੂੰਨ ਤੋਂ ਆਜ਼ਾਦ ਕਰਦਾ ਹੈ। ਗਲਤੀ ਤੋਂ ਅਖੀਰੀ ਰਿਹਾਈ, ਜਿਹਦੇ ਹੇਠਾਂ ਰਹਿੰਦਿਆਂ ਹੋਏ ਅਸੀਂ ਲਾਫਾਨੀਅਤ ਬੇ ਇੰਤਹਾ ਆਜ਼ਾਦੀ ਬੇਗੁਨਾਹ ਸਿਆਣ ਵਿੱਚ ਖੁਸ਼ ਹੁੰਦਿਆਂ ਹੋਏ ਫੁੱਲਾਂ ਨਾਲ ਸੱਜੀ ਹੋਈ ਰਾਹ ਵਿੱਚੋਂ ਲੰਘ ਕੇ ਨਹੀਂ ਮਿਲਦੀ, ਨਾ ਕਿਸੇ ਦੇ ਇਮਾਨ ਦੇ ਬਗੈਰ ਕਿਸੇ ਹੋਰ ਦੀ ਮਤਬਾਦਲ ਕੋਸ਼ਿਸ਼ ਨਾਲ ਸਾਹਮਣੇ ਆਉਂਦੀ ਹੈ। ਜਿਹੜਾ ਵੀ ਇਹ ਮੰਨਦਾ ਹੈ ਵੀ ਕਹਿਰ ਰਾਸਤੇ ਜਾਂ ਅਲੂਹੀਅਤ ਇਨਸਾਨੀ ਤਕਲੀਫਾਂ ਨਾਲ ਅਸੂਦਾ ਹੁੰਦੀ ਹੈ, ਉਹ ਰੱਬ ਨੂੰ ਨਹੀਂ ਸਮਝਦਾ। ਇਨਸਾਫ ਲਈ ਪਾਪੀ ਨੂੰ ਇਸਲਾਹ ਦੀ ਲੋੜ ਹੈ। ਰੱਬ ਬਸ ਉਦੋਂ ਹੀ ਕਰਜ਼ ਦਿੰਦਾ ਹੈ ਜਦੋਂ ਇਨਸਾਫ ਤਸਦੀਕ ਕਰਦਾ ਹੈ। ਸਾਨੂੰ ਪਾਪ ਤੋਂ ਬਚਾਉਣ ਲਈ ਸਿਆਣ ਅਤੇ ਮੁਹੱਬਤ ਆਪਣੀਆਂ ਬਹੁਤ ਸਾਰੀਆਂ ਕੁਰਬਾਨੀਆਂ ਦਾ ਮੁਤਾਲਬਾ ਕਰ ਸਕਦੀ ਹੈ। ਇੱਕ ਕੁਰਬਾਨੀ, ਭਾਵੇਂ ਉਹ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਪਾਪ ਦਾ ਕਫਾਰਾ ਅਦਾ ਕਰਨ ਲਈ ਕਾਫੀ ਨਹੀਂ ਹੈ। ਕਫਾਰੇ ਲਈ ਪਾਪੀ ਵੱਲੋਂ ਲਗਾਤਾਰ ਬੇਲੋਸ ਕੁਰਬਾਨੀ ਦੀ ਲੋੜ ਹੁੰਦੀ ਹੈ। ਇਹ ਇਲਾਹੀ ਤੌਰ 'ਤੇ ਗੈਰ ਫਿਤਰੀ ਹੈ ਵੀ ਰੱਬ ਦਾ ਗਜ਼ਬ ਉਹਦੇ ਪਿਆਰੇ ਪੁੱਤਰ ਉੱਤੇ ਨਿਕਲੇ। ਇੱਦਾਂ ਦਾ ਨਜ਼ਰੀਆ ਇਨਸਾਨ ਦਾ ਬਣਾਇਆ ਹੋਇਆ ਹੈ। ਇਲਮੇ ਇਲਾਹੀਅਤ ਵਿੱਚ ਕਫਾਰਾ ਇੱਕ ਸੰਗੀਨ ਮਸਲਾ ਹੈ, ਪਰ ਇਹਦੀ ਸਾਇੰਸੀ ਤਫਸੀਲ ਇਹ ਹੈ ਭਈ ਦੁੱਖ ਪਾਪ ਅਲੂਦਾ ਫਹਿਮ ਦੀ ਇੱਕ ਗਲਤੀ ਹੈ ਜਿਹਨੂੰ ਸੱਚਾਈ ਨੇਸਤ ਕਰਦੀ ਹੈ, ਅਤੇ ਅਖੀਰੀ ਇਹ ਦੋਵੇਂ ਪਾਪ ਅਤੇ ਦੁੱਖ ਹਮੇਸ਼ਾ ਦੀ ਮੁਹੱਬਤ ਦੇ ਪੈਰਾਂ ਵਿੱਚ ਆ ਡਿੱਗਦੇ ਨੇ। ਤੌਬਾ ਅਤੇ ਦੁੱਖਾਂ ਦਾ ਹਰ ਅਹਿਸਾਸ, ਇਸਲਾਹ ਦੀ ਹਰ ਕੋਸ਼ਿਸ਼, ਹਰ ਚੰਗੀ ਸੋਚ ਅਤੇ ਕੰਮ ਪਾਪ ਲਈ ਯਸੂ ਦੇ ਕਫਾਰੇ ਨੂੰ ਸਮਝਣ ਵਿੱਚ ਮਦਦ ਕਰਨਗੇ ਅਤੇ ਇਹਦੀ ਅਫਾਦੀਅਤ ਵਿੱਚ ਵੀ ਮਦਦ ਕਰਨਗੇ। ਪਰ ਜੇ ਪਾਪੀ ਪਾਪ ਕਰਨਾ ਅਤੇ ਤੌਬਾ ਕਰਨਾ, ਪਾਪ ਕਰਨਾ ਅਤੇ ਮਾਫ਼ੀ ਮੰਗਣਾ ਜਾਰੀ ਰੱਖਦਾ ਹੈ, ਅਤੇ ਕਫਾਰੇ ਵਿੱਚ ਰੱਬ ਦੇ ਨਾਲ ਏਕਾ ਕਰਨ ਵਿੱਚ ਉਹਦਾ ਬਹੁਤ ਘੱਟ ਹਿੱਸਾ ਹੋਵੇਗਾ, ਕਿਉਂਕਿ ਉਹਦੇ ਵਿੱਚ ਅਮਲੀ ਤੌਬਾ ਦਾ ਘਾਟਾ ਹੈ ਜਿਹੜੀ ਦਿਲ ਦੀ ਇਸਲਾਹ ਕਰਦੀ ਅਤੇ ਇਨਸਾਨ ਨੂੰ ਹਕਮਤ ਦੀ ਮਰਜ਼ੀ ਨੂੰ ਪੂਰਾ ਕਰਨ ਦੇ ਕਾਬਲ ਬਣਾਉਂਦੀ ਹੈ। ਉਹ ਜਿਹੜੇ ਘੱਟੋ ਘੱਟ ਕਿਸੇ ਹੱਦ ਤੀਕਰ ਸਾਡੇ ਮਾਲਕ ਦੀਆਂ ਤਲੀਮਾਂ ਅਤੇ ਅਮਲ ਦੇ ਇਲਾਹੀ ਅਸੂਲ ਦਾ ਇਜ਼ਹਾਰ ਨਹੀਂ ਕਰ ਸਕਦੇ, ਉਹਨਾਂ ਦੀ ਰੱਬ ਵਿੱਚ ਕੋਈ ਸ਼ਰਾਕਤ ਨਹੀਂ। ਭਾਵੇਂ ਰੱਬ ਭਲਾ ਹੈ ਜੇ ਅਸੀਂ ਉਹਦੇ ਨਾਲ ਫਰਮਾਬਰਦਾਰੀ ਵਿੱਚ ਹਯਾਤੀ ਗੁਜ਼ਾਰੀਏ, ਅਤੇ ਸਾਨੂੰ ਕੋਈ ਜ਼ਮਾਨਤ ਮਹਿਸੂਸ ਨਹੀਂ ਕਰਨੀ ਚਾਹੀਦੀ। ਭਾਵੇਂ ਪਾਪ ਅਤੇ ਬਿਮਾਰੀ ਉੱਤੇ ਆਪਣਾ ਇਖਤਿਆਰ ਜ਼ਾਹਰ ਕਰਦਿਆਂ ਹੋਏ, ਵੱਡੇ ਉਸਤਾਦ ਨੇ ਕਿਸੇ ਤਰ੍ਹਾਂ ਵੀ ਦੂਜਿਆਂ ਨੂੰ ਉਹਨਾਂ ਦੇ ਤਕਵਾ ਦੇ ਮਤਲੂਬਾ ਸਬੂਤ ਦੇਣ ਵਿੱਚ ਮਦਦ ਨਹੀਂ ਕੀਤੀ। ਉਹਨੇ ਉਹਨਾਂ ਦੀ ਹਦਾਇਤ ਲਈ ਕੰਮ ਕੀਤਾ ਭਈ ਉਹ ਇਸ ਤਾਕਤ ਦਾ ਇਜ਼ਹਾਰ ਇੰਝ ਹੀ ਕਰਨ ਜਿਵੇਂ ਉਹਨੇ ਕੀਤਾ, ਅਤੇ ਇਹਦੇ ਇਲਾਹੀ ਅਸੂਲ ਨੂੰ ਸਮਝਣ। ਉਸਤਾਦ ਉੱਤੇ ਪੂਰਾ ਇਮਾਨ ਅਤੇ ਉਹ ਸਾਰਾ ਜਜ਼ਬਾਤੀ ਪਿਆਰ ਜਿਹੜਾ ਅਸੀਂ ਉਹਦੇ ਉੱਤੇ ਨਿਸ਼ਾਵਰ ਕਰ ਸਕਦੇ ਹਾਂ, ਬਸ ਇਹੀ ਸਾਨੂੰ ਉਹਦੇ ਮਗਰ ਟੁਰਨ ਵਾਲੇ ਨਹੀਂ ਬਣਾਉਣਗੇ। ਸਾਨੂੰ ਜਾ ਕੇ ਉਹਦੇ ਵਾਂਗ ਵੀ ਕੰਮ ਕਰਨਾ ਚਾਹੀਦਾ ਹੈ, ਨਹੀਂ ਤਾਂ ਅਸੀਂ ਉਹਨਾਂ ਵੱਡੀਆਂ ਬਰਕਤਾਂ ਨੂੰ ਨਹੀਂ ਵਧਾ ਰਹੇ ਜਿਹੜੀਆਂ ਸਾਡੇ ਮਾਲਕ ਨੇ ਸਾਨੂੰ ਦੇਣ ਲਈ ਕੰਮ ਕੀਤਾ ਅਤੇ ਤਕਲੀਫ ਸਹੀ। ਸੱਚਾਈ ਦੇ ਇਨਫਰਾਦੀ ਨਮੂਨੇ ਦੇ ਤੌਰ 'ਤੇ ਯਸੂ ਮਸੀਹ ਰਬੂਨੀ ਗਲਤੀ ਅਤੇ ਸਾਰੇ ਪਾਪ, ਬਿਮਾਰੀ ਅਤੇ ਮੌਤ ਨੂੰ ਰੱਦ ਕਰਨ ਆਇਆ ਤਾਂ ਜੋ ਸੱਚਾਈ ਅਤੇ ਹਯਾਤੀ ਦੀ ਰਾਹ ਹਮਵਾਰ ਕਰੇ। ਰੂਹ ਦੇ ਫਲਾਂ ਅਤੇ ਮਾਦੀ ਫਹਿਮ, ਸੱਚਾਈ ਅਤੇ ਗਲਤੀ ਦੇ ਵਿਚਕਾਰ ਫਰਕ ਨੂੰ ਵਾਜ਼ਿਆ ਕਰਦਿਆਂ ਹੋਏ ਇਹ ਨਮੂਨਾ ਯਸੂ ਦੀ ਪੂਰੀ ਜ਼ਮੀਨੀ ਹਯਾਤੀ ਦੇ ਦੌਰਾਨ ਜ਼ਾਹਿਰ ਹੁੰਦਾ ਰਿਹਾ। ਜੇ ਅਸੀਂ ਰੂਹ ਨੂੰ ਪੂਰਾ ਇਖਤਿਆਰ ਸੰਭਾਲਣ ਦੀ ਇਜਾਜ਼ਤ ਦੇਣ ਲਈ ਮਾਦੀ ਫਹਿਮ ਦੀਆਂ ਗਲਤੀਆਂ ਉੱਤੇ ਮੁਨਾਸਬ ਤੌਰ 'ਤੇ ਫਤਿਹ ਪਾ ਲਈਏ, ਅਤੇ ਅਸੀਂ ਪਾਪ ਤੋਂ ਨਫ਼ਰਤ ਕਰਾਂਗੇ ਅਤੇ ਉਹਨੂੰ ਹਰ ਸੂਰਤ ਵਿੱਚ ਰੱਦ ਕਰਾਂਗੇ, ਬਸ ਇਸੇ ਤਰ੍ਹਾਂ ਅਸੀਂ ਆਪਣੇ ਦੁਸ਼ਮਣਾਂ ਲਈ ਬਰਕਤ ਚਾਹ ਸਕਦੇ ਹਾਂ, ਹਾਲਾਂਕਿ ਹੋ ਸਕਦਾ ਹੈ ਉਹ ਸਾਡੇ ਲਫ਼ਜ਼ਾਂ ਨੂੰ ਨਾ ਸਮਝਣ। ਅਸੀਂ ਆਪ ਇਹਦਾ ਇੰਤਖਾਬ ਨਹੀਂ ਕਰ ਸਕਦੇ, ਪਰ ਸਾਡੀ ਮੁਕਤੀ ਲਈ ਸਾਨੂੰ ਉੱਦਾਂ ਦੇ ਕੰਮ ਹੀ ਕਰਨੇ ਚਾਹੀਦੇ ਨੇ ਜਿੱਦਾਂ ਯਸੂ ਨੇ ਸਾਨੂੰ ਸਿਖਾਇਆ ਹੈ। ਜੇ ਮਸੀਹ ਸੱਚਾਈ ਇਜ਼ਹਾਰ ਵਿੱਚ ਸਾਡੇ ਕੋਲ ਆਇਆ ਹੈ ਤਾਂ ਕਿਸੇ ਦੂਜੀ ਯਾਦਗਾਰੀ ਦੀ ਲੋੜ ਨਹੀਂ ਹੈ, ਕਿਉਂਕਿ ਇਜ਼ਹਾਰ ਇਮੈਨੁਅਲ ਜਾਂ ਰੱਬ ਸਾਡੇ ਨਾਲ ਹੈ, ਅਤੇ ਜੇ ਕੋਈ ਦੂਜਾ ਸਾਡੇ ਨਾਲ ਹੈ ਤਾਂ ਉਹਦੀ ਯਾਦਗਾਰੀ ਮਨਾਉਣ ਦੀ ਕੀ ਲੋੜ ਹੈ। ਜੇ ਉਹ ਸਾਰੇ ਜਿਨ੍ਹਾਂ ਨੇ ਸਾਕਰਾਮੈਂਟ ਵਿੱਚ ਹਿੱਸਾ ਲਿਆ, ਯਸੂ ਦੇ ਦੁੱਖਾਂ ਦੀ ਅਸਲ ਵਿੱਚ ਯਾਦਗਾਰ ਮਨਾਈ ਸੀ ਅਤੇ ਉਸ ਪਿਆਲੇ ਵਿੱਚੋਂ ਪੀਤਾ ਸੀ ਅਤੇ ਉਹ ਜੱਗ ਵਿੱਚ ਇਨਕਲਾਬ ਲੈ ਆਉਂਦੇ, ਉਹ ਸਾਰੇ ਜਿਹੜੇ ਮਾਦੀ ਅਲਾਮਤਾਂ ਦੇ ਰਾਹੀਂ ਉਹਦੀ ਯਾਦਗਾਰੀ ਨੂੰ ਲੱਭਣ ਵਾਲੇ ਨੇ, ਉਹ ਸੂਲੀ ਚੁੱਕਣਗੇ, ਬਿਮਾਰਾਂ ਨੂੰ ਸ਼ਫਾ ਦੇਣਗੇ, ਬਦਰੂਆਂ ਨੂੰ ਕੱਢਣਗੇ, ਅਤੇ ਮਸੀਹ ਸੱਚਾਈ ਦੀ ਖੁਸ਼ਖਬਰੀ ਗਰੀਬਾਂ, ਮਨਫੀ ਸੋਚ ਵਾਲਿਆਂ ਨੂੰ ਦੇਣਗੇ, ਉਹ ਹਜ਼ਾਰ ਸਾਲਾ ਦੌਰ ਲਿਆਉਣਗੇ। ਸਾਡਾ ਬਪਤਿਸਮਾ ਸਾਰੀ ਗਲਤੀ ਤੋਂ ਸਾਡੀ ਪਾਕੀਜ਼ਗੀ ਹੈ। ਸਾਡਾ ਯੂਖਰਸ ਇੱਕ ਰੱਬ ਦੇ ਨਾਲ ਰੂਹਾਨੀ ਸ਼ਰਾਕਤ ਹੈ। ਸਾਡੀ ਰੋਟੀ ਜਿਹੜੀ ਅਸਮਾਨ ਤੋਂ ਉੱਤਰਦੀ ਹੈ ਸੱਚਾਈ ਹੈ। ਸਾਡਾ ਪਿਆਲਾ ਸਲੀਬ ਹੈ। ਸਾਡੀ ਮੈਂ ਯਾਨੀ ਉਹ ਮੈਂ ਜਿਹੜੀ ਸਾਡੇ ਮਾਲਕ ਨੇ ਪੀਤੀ ਅਤੇ ਆਪਣੇ ਪੈਰੋਕਾਰਾਂ ਨੂੰ ਵੀ ਇਹਦਾ ਹੁਕਮ ਦਿੱਤਾ, ਮੁਹੱਬਤ ਦਾ ਇਲਹਾਮ ਹੈ। ਸਮਝ ਅਤੇ ਆਪਣੇ ਆਪ ਦੀ ਪਾਕੀਜ਼ਗੀ ਤਰੱਕੀ ਦਾ ਸਬੂਤ ਹੈ। ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਫਰੀਸੀ ਇਲਾਹੀ ਮਰਜ਼ੀ ਨੂੰ ਜਾਣਨ ਅਤੇ ਉਹਦੀ ਤਾਲੀਮ ਦੇਣ ਦਾ ਦਾਅਵਾ ਕਰਦੇ ਸੀ, ਪਰ ਉਹ ਬਸ ਯਸੂ ਦੇ ਮਕਸਦ ਦੀ ਕਾਮਯਾਬੀ ਵਿੱਚ ਰੁਕਾਵਟ ਪਾਉਂਦੇ ਸੀ। ਇੱਥੇ ਤੀਕਰ ਵੀ ਉਹਦੇ ਬਹੁਤ ਸਾਰੇ ਤਾਲਬ ਇਲਮ ਵੀ ਉਹਦੀ ਰਾਹ ਵਿੱਚ ਖਲੋ ਗਏ। ਜੇ ਉਸਤਾਦ ਨੇ ਤਾਲਬ ਇਲਮ ਨੂੰ ਲੈ ਕੇ ਉਹਨੂੰ ਰੱਬ ਦੇ ਬਾਰੇ ਲੁਕੀਆਂ ਹੋਈਆਂ ਹਕੀਕਤਾਂ ਦੀ ਤਾਲੀਮ ਨਾ ਦਿੱਤੀ ਹੁੰਦੀ ਤਾਂ ਉਹ ਕਦੀ ਵੀ ਸੂਲੀ ਨਾ ਚੜ੍ਹਦਾ। ਮਾਦੇ ਦੀ ਗ੍ਰਿਫਤ ਵਿੱਚ ਰੂਹ ਨੂੰ ਜਕੜ ਕੇ ਰੱਖਣ ਦਾ ਅਜ਼ਮ ਸੱਚਾਈ ਅਤੇ ਮੁਹੱਬਤ ਨੂੰ ਅਜ਼ੀਅਤ ਦੇਣ ਵਾਲਾ ਹੈ। ਮਸਰੂਬੀਅਤ ਦੀ ਅਫਾਦੀਅਤ ਇਸ ਅਮਲੀ ਪਿਆਰ ਅਤੇ ਚੰਗਿਆਈ ਵਿੱਚ ਲੁਕੀ ਹੈ ਜਿਹੜੀ ਇਨਸਾਨ ਲਈ ਜ਼ਾਹਿਰ ਹੁੰਦੀ ਹੈ। ਸੱਚਾਈ ਇਨਸਾਨਾਂ ਦੇ ਵਿਚਕਾਰ ਰਹਿੰਦੀ ਰਹੀ ਹੈ, ਪਰ ਜਦੋਂ ਤੀਕਰ ਉਹਨਾਂ ਨੇ ਇਹ ਨਾ ਵੇਖਿਆ ਵੀ ਇਹ ਸੱਚਾਈ ਨੇ ਉਹਨਾਂ ਦੇ ਮਾਲਕ ਨੂੰ ਕਬਰ ਉੱਤੇ ਫਤਿਹ ਦਿੱਤੀ ਹੈ, ਉਹਦੇ ਆਪਣੇ ਸ਼ਾਗਿਰਦਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਸੀ ਵੀ ਇੰਜ ਹੋਣਾ ਵੀ ਮੁਮਕਿਨ ਹੋ ਸਕਦਾ ਸੀ। ਜੀ ਉੱਠਣ ਤੋਂ ਬਾਅਦ ਇੱਥੇ ਤੀਕਰ ਵੀ ਗੈਰ ਮੁਤਕੇ ਤੋਮਾ ਵੀ ਇਹ ਮੰਨਣ 'ਤੇ ਮਜਬੂਰ ਹੋ ਗਿਆ ਵੀ ਸੱਚਾਈ ਅਤੇ ਮੁਹੱਬਤ ਦਾ ਸਬੂਤ ਕਿੰਨਾ ਵੱਡਾ ਸੀ। ਜੇ ਤੁਹਾਡੀ ਹਰ ਰੋਜ਼ ਦੀ ਹਯਾਤੀ ਅਤੇ ਗੱਲਬਾਤ ਵਿੱਚ ਸੱਚਾਈ ਗਲਤੀ ਉੱਤੇ ਫਤਿਹ ਪਾ ਰਹੀ ਹੈ ਤਾਂ ਤੁਸੀਂ ਅਖੀਰੀ ਆਖ ਸਕਦੇ ਹੋ ਵੀ ਮੈਂ ਚੰਗੀ ਕੁਸ਼ਤੀ ਲੜ ਲਈਏ, ਮੈਂ ਇਮਾਨ ਨੂੰ ਮਹਿਫੂਜ਼ ਰੱਖਿਆ। ਕਿਉਂ ਜੇ ਤੁਸੀਂ ਇੱਕ ਚੰਗੇ ਇਨਸਾਨ ਹੋ, ਇਹ ਚੰਗਿਆਈ ਅਤੇ ਇਹਦੇ ਵਿੱਚ ਹਿੱਸਾ ਪਾਉਣ ਵਾਲੀ ਗੱਲ ਹੈ। ਮਸੀਹੀ ਲੋਕ ਇਸ ਤੋਕੋ ਦੇ ਨਾਲ ਮਿਹਨਤ ਕਰਨਾ ਅਤੇ ਦੁਆ ਕਰਨਾ ਜਾਰੀ ਨਹੀਂ ਰੱਖਦੇ ਵੀ ਕਿਸੇ ਹੋਰ ਚੰਗਿਆਈ, ਦੁੱਖ ਅਤੇ ਫਤਿਹ ਦੇ ਪਾਰੋਂ ਉਹ ਉਹਦੀ ਹਮਾਂਗੀ ਅਤੇ ਅਜਰ ਪਾ ਲੈਣਗੇ। ਜੇ ਚੇਲਾ ਰੂਹਾਨੀ ਤੌਰ 'ਤੇ ਤਰੱਕੀ ਕਰ ਰਿਹਾ ਹੈ ਅਤੇ ਉਹ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਮਾਦੀ ਹਿੱਸ ਤੋਂ ਦੂਰ ਹੋਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਅਤੇ ਰੂਹ ਦੀਆਂ ਨਾਮੁਕਣ ਵਾਲੀਆਂ ਸ਼ੈਵਾਂ ਨੂੰ ਲੱਭ ਰਿਹਾ ਹੈ, ਜੇ ਇਮਾਨਦਾਰ ਹੈ ਤਾਂ ਉਹ ਇਮਾਨਦਾਰੀ ਨਾਲ ਹੀ ਸ਼ੁਰੂ ਕਰੇਗਾ ਅਤੇ ਹਰ ਦਿਨ ਠੀਕ ਪਾਸੇ ਹੀ ਜਾਵੇਗਾ ਜਦੋਂ ਤੀਕ ਕਿ ਅਖੀਰੀ ਉਹ ਖੁਸ਼ੀ ਦੇ ਨਾਲ ਆਪਣਾ ਸਫ਼ਰ ਪੂਰਾ ਨਹੀਂ ਕਰ ਲੈਂਦਾ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।